ਖਬਰਾਂ ਦਾ ਬੁਲੇਟਿਨ ਲੈ ਕੇ ਸ਼੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਸ਼ੁੱਕਰਵਾਰ 5 ਅਪ੍ਰੈਲ ਨਾਨਕਸ਼ਾਹੀ ਸੰਮਤ 556। ਪਹਿਲਾਂ ਚੋਣਵੀਆਂ ਖਬਰਾਂ। ਉੱਤਰਾਖੰਡ ਵਿਖੇ ਤਰਸੇਮ ਸਿੰਘ ਦੇ ਕਾਤਲਾਂ ਦੇ 4 ਮਦਦਗਾਰ ਗ੍ਰਿਫਤਾਰ। ਜੰਮੂ ਕਸ਼ਮੀਰ ਕੰਟਰੋਲ ਰੇਖਾ 'ਤੇ ਘੁਸਪੈਠ ਨਾਕਾਮ, ਦਹਿਸ਼ਤਗਰਦ ਮਾਰਿਆ। ਫਰੀਦਕੋਟ ਸੜਕ ਹਾਦਸੇ ਵਿੱਚ 5 ਵਿਅਕਤੀਆਂ ਦੀ ਮੌਤ, 8 ਜ਼ਖਮੀ। ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਮੈਨੀਫੈਸਟੋ ਨਿਆਂ ਪੱਤਰ ਜਾਰੀ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਐਲਾਨ। ਸੁਖਬੀਰ ਨੇ ਆਖਿਆ, ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਨੂੰ ਮੁੜ ਵਿਕਾਸ ਦੇ ਰਾਹ 'ਤੇ ਲਿਜਾ ਸਕਦੀ ਹੈ। 30 ਲੱਖ ਦੀ ਜਾਲੀ ਕਰੰਸੀ, 2 ਕਾਰਾਂ 'ਤੇ ਨੋਟ ਛਾਪਣ ਦੀ ਸਮੱਗਰੀ ਸਮੇਤ ਪਤੀ ਪਤਨੀ ਗ੍ਰਿਫਤਾਰ। CBI ਨੇ ਕੇ ਕਵਿਤਾ ਤੋਂ ਪੁੱਛਗਿੱਛ ਦੀ ਇਜਾਜ਼ਤ ਲੈਣ ਲਈ ਤਿਹਾੜ ਜੇਲ੍ਹ ਨੂੰ ਚਿੱਠੀ ਭੇਜੀ। ਮਾਂ ਭਰਜਾਈ ਅਤੇ ਮਾਸੂਮ ਭਤੀਜੇ ਦੇ ਕਾਤਲ ਨੂੰ ਅਦਾਲਤ ਨੇ ਜੇਲ੍ਹ ਭੇਜਿਆ। ਭਗਵੰਤ ਮਾਨ ਨੇ ਆਖਿਆ, ਨਿਰਪੱਖ ਚੋਣਾਂ ਕਰਾਓ, ਫਿਰ 400 ਪਾਰ ਕਰਕੇ ਦਿਖਾਓ। ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਸਥਿਤ ਇਤਿਹਾਸਕ ਬੇਰੀਆਂ ਦੀ ਸਾਂਭ ਸੰਭਾਲ ਲਈ ਪਹੁੰਚੀ ਟੀਮ। ਚੰਡੀਗੜ੍ਹ ਚੋਣ ਅਧਿਕਾਰੀ ਮਸੀਹ ਨੇ ਅਦਾਲਤ ਤੋਂ ਮਾਫ਼ੀ ਮੰਗੀ, ਪੁਰਾਣੇ ਹਲਫਨਾਮੇ ਨੂੰ ਵਾਪਸ ਲੈਣਗੇ। ਕੁਰੂਕਸ਼ੇਤਰ ਵਿੱਚ ਪੁਜਾਰੀ ਕਤਲਕਾਂਡ ਵਿੱਚ 2 ਦੋਸ਼ੀ ਗ੍ਰਿਫਤਾਰ। ਹੁਣ ਖਬਰਾਂ ਦੀ ਵਿਸਥਾਰ। ਪੰਜਾਬ ਦੀਆਂ 13 ਸੀਟਾਂ ਅਤੇ ਹੋਰਨਾਂ ਸੂਬਿਆਂ ਵਿੱਚ ਉਮੀਦਵਾਰਾਂ ਦੀ ਚੋਣ ਕਰਨ ਲਈ ਕਾਂਗਰਸ ਦੀ ਮੀਟਿੰਗ ਅੱਜ ਦਿੱਲੀ ਸ਼ੁਰੂ ਹੋ ਗਈ। ਦਿੱਲੀ ਵਿੱਚ ਇਹ ਮੀਟਿੰਗ 7 ਅਪ੍ਰੈਲ ਤੱਕ ਚੱਲੇਗੀ। ਇਸੇ ਦੌਰਾਨ ਕਾਂਗਰਸ ਪੰਜਾਬ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰੇਗੀ। ਬੀਤੇ ਦਿਨ ਆਪਣੀਆਂ ਸੀਟਾਂ ਨੂੰ ਬਚਾਉਣ ਦੀ ਕੋਸ਼ਿਸ਼ ਦੇ ਨਾਲ ਪੰਜਾਬ ਤੋਂ ਮੈਂਬਰ ਪਾਰਲੀਮੈਂਟ ਦਿੱਲੀ ਪਹੁੰਚੇ, ਜਿੱਥੇ ਉਹਨਾਂ ਕਾਂਗਰਸ ਦੇ ਸੀਨੀਅਰ ਨੇਤਾ ਸੋਨੀਆ ਗਾਂਧੀ ਅਤੇ ਮਲਕਰਜਨ ਖੜਗੇ ਨਾਲ ਮੁਲਾਕਾਤ ਕੀਤੀ। ਅੱਜ ਮੈਨੀਫੈਸਟੋ ਅਤੇ ਉਮੀਦਵਾਰਾਂ ਦੇ ਨਾਮ ਦੀ ਚਰਚਾ ਕੀਤੀ ਜਾਏਗੀ। ਪੰਜਾਬ ਵਿੱਚ ਕਾਂਗਰਸ INDIA ਗੱਠਜੋੜ ਤੋਂ ਬਾਹਰ ਰਹਿੰਦਿਆਂ ਚੋਣਾਂ ਲੜ ਰਹੀ ਹੈ। ਆਮ ਆਦਮੀ ਪਾਰਟੀ ਜਿੱਥੇ ਹੋਰਨਾਂ ਸੂਬਿਆਂ ਵਿੱਚ ਕਾਂਗਰਸ ਨਾਲ ਖੜ੍ਹੀ ਹੈ, ਉੱਥੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਸਭ ਤੋਂ ਵੱਡੀ ਵਿਰੋਧੀ ਧਿਰ ਸਾਬਤ ਹੋ ਰਹੀ ਹੈ। ਉੱਧਰ ਭਾਜਪਾ ਦੇ ਆਪਰੇਸ਼ਨ ਲੋਟਸ ਨੇ ਪਹਿਲਾਂ ਹੀ ਕਾਂਗਰਸੀਆਂ ਦੀਆਂ ਚਿੰਤਾ ਵਧਾ ਦਿੱਤੀਆਂ। ਅਜਿਹੇ ਵਿੱਚ ਕਾਂਗਰਸ ਸਾਰਿਆਂ ਨੂੰ ਨਾਲ ਲੈ ਕੇ ਚੋਣ ਲੜਨਾ ਚਾਹੁੰਦੀ ਹੈ ਤਾਂ ਜੋ 13 ਵਿੱਚੋਂ ਵੱਧ ਤੋਂ ਵੱਧ ਸੀਟਾਂ ਨੂੰ ਜਿਤਾਇਆ ਜਾ ਸਕੇ। ਆਮ ਆਦਮੀ ਪਾਰਟੀ ਨੇ 2 ਸਾਲ ਪਹਿਲਾਂ ਜਿਵੇਂ ਵਲੰਟੀਅਰ ਦੀ ਤਾਕਤ ਦੀ ਵਰਤੋਂ ਕਰਕੇ 117 ਸੀਟਾਂ ਵਿੱਚੋਂ 92 ਸੀਟਾਂ ਜਿੱਤ ਕੇ ਪੰਜਾਬ ਦੀ ਸੱਤਾ 'ਤੇ ਕਬਜ਼ਾ ਕੀਤਾ ਸੀ, ਉਸੇ ਤਾਕਤ ਨੂੰ ਆਧਾਰ ਬਣਾ ਕੇ ਹੁਣ ਪਾਰਟੀ ਲੋਕ ਸਭਾ ਦੀ ਜੰਗ ਨੂੰ ਵੀ ਫਤਿਹ ਕਰਨਾ ਚਾਹੁੰਦੀ ਹੈ। 2 ਵੱਡੇ ਨੇਤਾ, ਮੈਂਬਰ ਪਾਰਲੀਮੈਂਟ ਸ਼ਸ਼ੀਲ ਰਿੰਕੂ ਅਤੇ ਵਿਧਾਇਕ ਸ਼ੀਤਲ ਅੰਗਰਾਲ ਦੇ ਪਾਰਟੀ ਛੱਡਣ ਤੋਂ ਬਾਅਦ ਪਾਰਟੀ ਨੂੰ ਆਪਣੀ ਪੁਰਾਣੀ ਤਾਕਤ ਯਾਦ ਆ ਗਈ। ਹੁਣ ਉਹ ਪੁਰਾਣੇ ਵਲੰਟੀਅਰ ਨੂੰ ਨਾਲ ਲੈ ਕੇ ਜਾਣਾ ਚਾਹੁੰਦੀ ਹੈ। ਪਹਿਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਵਿਧਾਇਕਾਂ ਮੰਤਰੀਆਂ ਦੇ ਤਰ੍ਹਾਂ ਵਲੰਟੀਅਰ ਨਾਲ ਮੀਟਿੰਗ ਕਰਨ ਜਾ ਰਹੇ ਨੇ। ਇਸੇ ਨੂੰ ਪਾਰਟੀ ਨੇ ਵਲੰਟੀਅਰ ਮਿਲਣੀ ਦਾ ਨਾਮ ਦਿੱਤਾ ਹੈ। ਕੱਲ੍ਹ ਮੋਗਾ ਦੇ ਵਿੱਚ 12 ਵਜੇ ਅਤੇ ਜਲੰਧਰ ਵਿੱਚ 3 ਵਜੇ ਵਲੰਟੀਅਰ ਮਿਲਣੀ ਹੋਏਗੀ। ਮੋਗਾ ਨਾਲ ਸੰਬੰਧਿਤ ਵਲੰਟੀਅਰ ਸ਼ਾਮਲ ਹੋਣਗੇ। ਜਲੰਧਰ ਵਿੱਚ ਦੁਆਬਾ ਇਲਾਕੇ ਦੇ ਨੇਤਾਵਾਂ ਦੀ ਮੀਟਿੰਗ ਰੱਖੀ ਹੈ। ਪਿੰਡ ਪੱਧਰ 'ਤੇ ਨੇਤਾ ਸ਼ਾਮਲ ਹੋਣਗੇ। ਮੁੱਖ ਮੰਤਰੀ ਖੁਦ ਇਹਨਾਂ ਪ੍ਰੋਗਰਾਮਾਂ ਵਿੱਚ ਸ਼ਾਮਲ ਹੋ ਰਹੇ ਨੇ। ਪਾਰਟੀ ਦੇ ਰਾਸ਼ਟਰੀ ਸਕੱਤਰ ਡਾਕਟਰ ਸੰਦੀਪ ਪਾਠਕ ਵੀ ਉਹਨਾਂ ਦੇ ਨਾਲ ਰਹਿਣਗੇ। ਮੁੱਖ ਮੰਤਰੀ ਭਗਵੰਤ ਮਾਨ ਹਰਿਆਣੇ ਤੋਂ ਲੈ ਕੇ ਗੁਜਰਾਤ ਤੱਕ ਦੇ ਦੌਰੇ ਕਰਨਗੇ। 8 ਅਪ੍ਰੈਲ ਨੂੰ ਕੁਰੂਕਸ਼ੇਤਰ ਵਿੱਚ ਮੁੱਖ ਮੰਤਰੀ ਦਾ ਪ੍ਰੋਗਰਾਮ ਹੈ, ਜਿੱਥੇ ਉਹ ਪਾਰਟੀ ਦੇ ਉਮੀਦਵਾਰ ਦੇ ਪੱਖ ਵਿੱਚ ਪ੍ਰਚਾਰ ਕਰਨਗੇ। 12 ਅਤੇ 13 ਅਪ੍ਰੈਲ ਨੂੰ ਦਿੱਲੀ ਦੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨਗੇ। 16 ਅਤੇ 17 ਨੂੰ ਗੁਜਰਾਤ ਵਿੱਚ ਪ੍ਰੋਗਰਾਮ ਰਹੇਗਾ। ਗੁਜਰਾਤ ਵਿੱਚ ਪਾਰਟੀ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰਾਂ ਭਰਾਉਣ ਵਿੱਚ ਉਹ ਸ਼ਾਮਲ ਰਹਿਣਗੇ। ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ 7 ਅਪ੍ਰੈਲ ਨੂੰ ਪੂਰੇ ਦੇਸ਼ ਵਿੱਚ ਵਰਤੀਆਂ ਭੁੱਖ ਹੜਤਾਲ ਕੀਤੀ ਜਾ ਰਹੀ ਹੈ। ਇਸੇ ਲੜੀ ਵਿੱਚ ਆਮ ਆਦਮੀ ਪਾਰਟੀ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਚ ਸਮੂਹਕ ਭੁੱਖ ਹੜਤਾਲ ਕਰਨ ਦੀ ਰਣਨੀਤੀ ਬਣਾਈ। ਇਸ ਦੀ ਅਗਵਾਈ ਖੁਦ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਪਾਰਟੀ ਵੱਲੋਂ ਜ਼ਿਲ੍ਹਾ ਅਤੇ ਤਹਿਸੀਲ ਪੱਧਰ 'ਤੇ ਵੀ ਪ੍ਰੋਗਰਾਮ ਕਰਵਾਏ ਜਾਣਗੇ। ਚੰਡੀਗੜ੍ਹ ਵਿੱਚ 30 ਜਨਵਰੀ ਨੂੰ ਹੋਈਆਂ ਮੇਅਰ ਚੋਣਾਂ ਵਿੱਚ ਚੋਣ ਅਧਿਕਾਰੀ ਦੇ ਅਨਿਲ ਮਸੀਹ ਨੇ ਅੱਜ ਅਦਾਲਤ ਵਿੱਚ ਬਿਨਾਂ ਸ਼ਰਤ ਮਾਫ਼ੀ ਮੰਗੀ। ਉਹਨਾਂ ਵੱਲੋਂ ਪੇਸ਼ ਹੋਏ ਸੀਨੀਅਰ ਵਕੀਲ ਮੁਕੁਲ ਰਹਿਤੋਗੀ ਨੇ ਮੁੱਖ ਜਸਟਿਸ DY ਚੰਦਰਚੂੜ ਦੀ ਅਦਾਲਤ ਦੇ ਸਾਹਮਣੇ ਆਖਿਆ ਕਿ ਉਹ ਬਿਨਾਂ ਸ਼ਰਤ ਮਾਫ਼ੀ ਮੰਗਦੇ ਨੇ। ਜੋ ਪਹਿਲਾਂ ਹਲਫਨਾਮਾ ਦਾਖਲ ਕੀਤਾ ਉਸ ਨੂੰ ਵਾਪਸ ਲੈਣਗੇ। ਉਹਨਾਂ ਦੇ ਚੰਡੀਗੜ੍ਹ ਮੇਅਰ ਚੋਣਾਂ ਦੇ ਸਮੇਂ 8 ਵੋਟਾਂ ਨੂੰ ਖਰਾਬ ਕਰਨ ਦਾ ਦੋਸ਼ ਸੀ। ਸੁਪਰੀਮ ਕੋਰਟ ਦੀ ਸੁਣਵਾਈ ਦੌਰਾਨ ਗਲਤ ਬਿਆਨ ਦੇਣ ਲਈ ਉਹਨਾਂ ਨੂੰ ਅਦਾਲਤ ਨੇ ਮਾਣਹਾਨੀ ਦਾ ਨੋਟਿਸ ਦਿੱਤਾ ਸੀ। BJP ਵਿੱਚ ਸ਼ਾਮਲ ਹੋਣ ਤੋਂ ਬਾਅਦ ਗੌਰਵ ਵੱਲਭ ਨੇ ਇੱਕ ਖਾਸ ਇੰਟਰਵਿਊ ਵਿੱਚ ਕਾਂਗਰਸ ਦੇ ਕਈ ਵੱਡੇ ਪਰਦਿਆਂ ਤੋਂ ਰਾਜ ਚੁੱਕਿਆ। ਕਾਂਗਰਸ ਤੋਂ BJP ਵਿੱਚ ਸ਼ਾਮਲ ਹੋ ਚੁੱਕੇ ਗੌਰਵ ਵੱਲਭ ਹੁਣ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ 'ਤੇ ਜੰਮ ਕੇ ਹਮਲਾ ਬੋਲ ਰਹੇ ਨੇ। ਸਨਾਤਨ ਵਿਰੋਧੀ ਦੱਸਣ ਤੋਂ ਲੈ ਕੇ ਕਈ ਵੱਡੇ ਨੇਤਾਵਾਂ ਦੀ ਕਾਬਲੀਅਤ ਤੱਕ ਉਹਨਾਂ ਸਵਾਲ ਚੁੱਕੇ। ਉਹਨਾਂ ਨਾਮ ਕਿਸੇ ਦਾ ਨਹੀਂ ਲਿਆ, ਲੇਕਿਨ ਸੰਦੇਸ਼ ਇੱਕਦਮ ਸਪੱਸ਼ਟ ਹੈ ਕਿ ਹੁਣ BJP ਵਿੱਚ ਸ਼ਾਮਲ ਹੋਣ ਤੋਂ ਬਾਅਦ ਗੌਰਵ ਵੱਲਭ ਕਾਂਗਰਸ ਦੇ ਕਈ ਵੱਡੇ ਰਾਜ ਤੋਂ ਪਰਦਾ ਚੁੱਕ ਰਹੇ ਨੇ। ਕਾਂਗਰਸ ਦੇ ਕੁਝ ਵੱਡੇ ਨੇਤਾ ਅਤੇ ਗੱਠਜੋੜ ਦੇ ਸੀਨੀਅਰ ਨੇਤਾ ਖੁੱਲ੍ਹਮ ਖੁੱਲ੍ਹਾ ਸਨਾਤਨ ਦੇ ਵਿਰੋਧੀ ਬਿਆਨ ਦੇ ਰਹੇ ਸਨ। ਉਹਨਾਂ ਆਖਿਆ ਕਿ ਕਾਂਗਰਸ ਉਸ ਸਮੇਂ ਚੁੱਪੀ ਸਾਧਦੀ ਰਹਿੰਦੀ ਸੀ, ਇਹ ਇੱਕ ਤਰ੍ਹਾਂ ਦੀ ਮੌਨ ਵਾਲੀ ਬਿਰਤੀ ਹੈ। ਉਹਨਾਂ ਆਖਿਆ ਕਿ ਤੁਹਾਡੇ ਵੱਡੇ ਨੇਤਾ ਕੋਈ ਬਿਆਨ ਦੇਣ, ਤੁਹਾਡੀ ਪਾਰਟੀ ਉਸ ਦਾ ਖੰਡਨ ਨਾ ਕਰੇ ਤਾਂ ਇਹ ਮੌਨ ਵਾਲੀ ਸਥਿਤੀ ਮੰਨੀ ਜਾਏਗੀ। ਪਿਛਲੇ 7-8 ਮਹੀਨਿਆਂ ਤੋਂ ਉਹਨਾਂ ਆਖਿਆ ਕਿ ਮੈਨੂੰ ਅਜਿਹਾ ਲੱਗਣ ਲੱਗ ਪਿਆ ਕਿ ਸਿਖਰਲੀ ਹਾਈਕਮਾਂਡ ਨੂੰ ਇਸ ਤੋਂ ਜਾਣੂ ਕਰਵਾਇਆ ਗਿਆ ਜਦੋਂ ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਕਾਂਗਰਸ ਨੇ ਠੁਕਰਾ ਦਿੱਤਾ। ਇਸ ਤੋਂ ਬਾਅਦ ਉਹਨਾਂ ਆਖਿਆ ਕਿ ਉਹਨਾਂ ਨੇ ਟੀਵੀ ਡਿਬੇਟ ਜਾਣਾ ਬੰਦ ਕਰ ਦਿੱਤਾ। ਪੋਲੀਟੀਕਲ ਲਾਭ ਹਾਨੀ ਆਪਣੀ ਜਗ੍ਹਾ 'ਤੇ, ਲੇਕਿਨ ਇਹ ਤਾਂ ਪਾਪ ਹੈ। ਉਹਨਾਂ ਆਖਿਆ ਕਿ ਮੈਂ ਤੁਹਾਡੇ ਪਾਪ ਦਾ ਹਿੱਸਾ ਨਹੀਂ ਬਣ ਸਕਦਾ। ਨਾਲ ਹੀ ਉਹਨਾਂ ਆਪਣੇ ਪੱਤਰ ਵਿੱਚ ਮੁੱਦਾ ਚੁੱਕਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਦਾ ਵਿਰੋਧ ਕਰਦੇ ਕਰਦੇ ਕਾਂਗਰਸ ਹੁਣ ਖੁਦ ਨੀਤੀਆਂ ਦਾ ਹੀ ਵਿਰੋਧ ਕਰਨ ਲੱਗੀ ਹੈ। ਉਹਨਾਂ ਆਖਿਆ ਕਿ ਇਹ ਨਹੀਂ ਭੁੱਲਣਾ ਚਾਹੀਦਾ ਕਿ ਗਲੋਬਲਾਈਜੇਸ਼ਨ, ਪ੍ਰਾਈਵੇਟਾਈਜੇਸ਼ਨ ਅਤੇ ਲਿਬਰਲਾਈਜੇਸ਼ਨ ਨਰਸਿਮਹਾ ਰਾਓ ਦੀ ਕਾਂਗਰਸ ਸਰਕਾਰ ਹੀ ਲੈ ਕੇ ਆਈ ਸੀ, ਲੇਕਿਨ ਹੁਣ ਕਾਂਗਰਸ ਉਸੇ ਸਿਧਾਂਤ ਦਾ ਵਿਰੋਧ ਕਰਦੀ ਹੈ। ਉਹਨਾਂ ਆਖਿਆ ਕਿ ਜਦੋਂ ਏਅਰ ਇੰਡੀਆ ਵਿੱਚ ਨਿਵੇਸ਼ ਹੋਇਆ, ਇੱਕ ਬਿਜ਼ਨਸ ਗਰੁੱਪ ਨੇ ਉਸ ਕੰਪਨੀ ਨੂੰ ਖਰੀਦਿਆ, ਤਾਂ ਕਾਂਗਰਸ ਨੇ ਤਾਂ ਉਸ ਗਰੁੱਪ ਨੂੰ ਬੇਬੁਨਿਆਦ ਦੋਸ਼ ਲਾਏ ਸਨ। ਮੱਧ ਪ੍ਰਦੇਸ਼ ਦੇ ਖਜਰਾਓ ਸੰਸਦੀ ਇਲਾਕੇ ਵਿੱਚੋਂ ਭਾਰਤੀ ਜਨਤਾ ਪਾਰਟੀ ਦੇ ਸੂਬਾ ਪ੍ਰਧਾਨ ਵਿਸ਼ਨੂੰ ਦੱਤ ਸ਼ਰਮਾ ਦੇ ਸਾਹਮਣੇ ਚੋਣ ਮੈਦਾਨ ਵਿੱਚ ਉਤਰੀ ਵਿਰੋਧੀ ਧਿਰਾਂ ਦੀ ਗੱਠਜੋੜ ਇੰਡੀਆ ਦੇ ਉਮੀਦਵਾਰ ਦੇ ਨਾਮਜ਼ਦਗੀ ਪੱਤਰ ਅੱਜ ਰੱਦ ਹੋ ਗਏ। ਮੀਰਾ ਯਾਦਵ ਦਾ ਨਾਮਜ਼ਦਗੀ ਪੱਤਰ ਦੋ ਕਾਰਨਾਂ ਨਾਲ ਰੱਦ ਹੋ ਗਿਆ। ਖਜਰਾਓ ਸੰਸਦੀ ਸੀਟ ਸੂਬੇ ਦੀ ਇੱਕਮਾਤਰ ਉਹ ਸੀਟ ਹੈ ਜੋ ਕਾਂਗਰਸ ਨੇ ਸਮਾਜਵਾਦੀ ਪਾਰਟੀ ਲਈ ਛੱਡੀ ਸੀ। ਸਮਾਜਵਾਦੀ ਪਾਰਟੀ ਨੇ ਪਹਿਲਾਂ ਇੱਥੋਂ ਡਾਕਟਰ ਮਨੋਜ ਯਾਦਵ ਨੂੰ ਉਮੀਦਵਾਰ ਬਣਾਇਆ ਸੀ, ਲੇਕਿਨ ਬਾਅਦ ਵਿੱਚ ਉਸ ਨੂੰ ਬਦਲ ਕੇ ਮੀਰਾ ਯਾਦਵ ਨੂੰ ਇੱਥੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਇਸ ਤੋਂ ਪਹਿਲਾਂ ਮੀਰਾ ਯਾਦਵ ਦੇ ਪਤੀ ਦੀਪਕ ਯਾਦਵ ਨੇ ਚਰਚਾ ਦੌਰਾਨ ਆਖਿਆ ਕਿ ਉਹਨਾਂ ਨੇ ਕਲੈਕਟਰ ਸੁਰੇਸ਼ ਕੁਮਾਰ ਨੇ ਨਾਮਜ਼ਦਗੀ ਫਾਰਮ ਰੱਦ ਕੀਤੇ ਜਾਣ ਦੀ ਸੂਚਨਾ ਦਿੱਤੀ ਹੈ। ਮੀਰਾ ਯਾਦਵ ਦੇ ਪਤੀ ਦੀਪਾ ਨਾਰਾਇਣ ਯਾਦਵ ਨੇ ਆਖਿਆ ਕਿ ਉਹਨਾਂ ਦੇ ਨਾਮਜ਼ਦਗੀ ਪੱਤਰ 2 ਵਜੇ ਨਾਲ ਰੱਦ ਕੀਤੀ ਹੈ। ਉਸ ਵਿੱਚ ਇੱਕ ਪੇਜ 'ਤੇ ਉਮੀਦਵਾਰ ਦੇ ਦਸਤਖਤ ਨਹੀਂ ਸਨ ਅਤੇ ਫਾਰਮ ਦੇ ਨਾਲ ਪੁਰਾਣੀ ਵੋਟਰ ਸੂਚੀ ਵੀ ਨਹੀਂ ਦਿੱਤੀ ਗਈ। ਉਹਨਾਂ ਆਖਿਆ ਕਿ ਨਿਯਮ ਦੇ ਅਨੁਸਾਰ ਗਲਤੀ ਦੀ ਜਾਣਕਾਰੀ ਉਮੀਦਵਾਰ ਨੂੰ ਦਿੱਤੀ ਜਾਣੀ ਚਾਹੀਦੀ ਸੀ, ਲੇਕਿਨ ਸਿੱਧੇ ਨਾਮਜ਼ਦਗੀ ਪੱਤਰ ਰੱਦ ਕਰਨ ਦੀ ਜਾਣਕਾਰੀ ਦਿੱਤੀ ਗਈ। ਉੱਤਰਾਖੰਡ ਦੇ ਨਾਨਕਮੱਤਾ ਵਿੱਚ ਕਾਰ ਸੇਵਾ ਮੁਖੀ ਤਰਸੇਮ ਸਿੰਘ ਦੇ ਕਤਲ ਵਿੱਚ ਸ਼ਾਮਲ ਮੁਲਜ਼ਮਾਂ ਦੀ ਮਦਦ ਕਰਨ ਦੇ ਦੋਸ਼ ਵਿੱਚ ਪੁਲਿਸ ਨੇ 4 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਹੱਥ ਹਾਲੇ ਤੱਕ ਅਸਲੀ ਹਮਲਾਵਰ ਨਹੀਂ ਲੱਗੇ। ਪੁਲਿਸ ਨੇ ਕਤਲ ਦੇ ਮਾਮਲੇ ਵਿੱਚ ਲੋੜੀਂਦੇ 2 ਭਗੌੜੇ ਦੋਸ਼ੀ ਸ਼ੂਟਰਾਂ ਦੀ ਇਨਾਮੀ ਰਾਸ਼ੀ 25,000 ਰੁਪਏ ਤੋਂ ਵਧਾ ਕੇ 50,000 ਰੁਪਏ ਕਰ ਦਿੱਤੀ ਹੈ। ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦੀ 28 ਮਾਰਚ ਨੂੰ 2 ਬਾਈਕ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਨਾਨਕਮੱਤਾ ਥਾਣੇ ਵਿੱਚ ਸਾਬਕਾ IAS ਅਧਿਕਾਰੀ ਹਰਬੰਸ ਸਿੰਘ ਚੁੰਗ ਅਤੇ 2 ਹੋਰ ਪ੍ਰੀਤਮ ਸਿੰਘ ਅਤੇ ਅਨੂਪ ਸਿੰਘ ਖਿਲਾਫ਼ ਕਥਿਤ ਮਾਮਲੇ ਦੇ ਦੋਸ਼ ਵਿੱਚ FIR ਦਰਜ ਕੀਤੀ ਗਈ ਸੀ। ਕਾਰ ਸੇਵਾ ਦੇ ਜਥੇਦਾਰ ਜਸਵੀਰ ਸਿੰਘ ਨੇ ਦੋਸ਼ ਲਾਇਆ ਕਿ ਹਰਬੰਸ ਸਿੰਘ ਚੁੱਗ ਅਤੇ 2 ਹੋਰਨਾਂ ਨੇ ਕਾਰ ਸੇਵਾ ਪ੍ਰਧਾਨ ਨੂੰ ਮਾਰਨ ਦੀ ਸਾਜਿਸ਼ ਰਚੀ ਸੀ। ਕਾਰ ਸੇਵਾ ਦੇ ਜਥੇਦਾਰ ਨੇ ਦੋਸ਼ ਲਾਇਆ ਕਿ ਇਹਨਾਂ ਤਿੰਨਾਂ ਤੋਂ ਇਲਾਵਾ ਕਈ ਹੋਰ ਲੋਕ ਵੀ ਕਤਲ ਦੀ ਸਾਜਿਸ਼ ਵਿੱਚ ਸ਼ਾਮਲ ਨੇ। ਉੱਤਰਾਖੰਡ ਪੁਲਿਸ ਨੇ ਆਖਿਆ ਕਿ ਉਹ ਇਸ ਮਾਮਲੇ ਦੀ ਬਹੁਤ ਬਰੀਕੀ ਨਾਲ ਜਾਂਚ ਕਰ ਰਹੇ ਹੈ ਅਤੇ ਮੁਲਜ਼ਮਾਂ ਦੀ ਭਾਲ ਵਿੱਚ ਉੱਤਰ ਪ੍ਰਦੇਸ਼ ਵਿੱਚ ਪੰਜਾਬ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਕੋਟਪੁਰਾ ਮੋਗਾ ਰੋਡ 'ਤੇ ਪਿੰਡ 5 ਗ੍ਰਾਈ ਖੁਰਦ ਨਜ਼ਦੀਕ ਅੱਜ ਤੜਕੇ ਜ਼ਿਲ੍ਹਾ ਫਰੀਦਕੋਟ ਵਿੱਚ ਟਰੱਕ ਅਤੇ ਛੋਟੇ ਹਾਥੀ ਦਰਮਿਆਨ ਟੱਕਰ ਵਿੱਚ 2 ਔਰਤਾਂ ਸਣੇ 5 ਵਿਅਕਤੀਆਂ ਦੀ ਜਾਨ ਚਲੀ ਗਈ। ਲੋਕ ਸਭਾ ਚੋਣਾਂ ਲਈ ਕਾਂਗਰਸ ਨੇ 48 ਪੇਜਾਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਦਿੱਲੀ ਵਿੱਚ ਕਾਂਗਰਸ ਦਫ਼ਤਰ ਵਿੱਚ ਸੋਨੀਆ, ਰਾਹੁਲ ਖੜਗੇ ਅਤੇ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪੀ ਚਿਦੰਬਰਮ ਨੇ 5 ਇਨਸਾਫ਼ ਅਤੇ 25 ਗਰੰਟੀਆਂ ਦਾ ਐਲਾਨ ਕੀਤਾ। ਚੋਣ ਮਨੋਰਥ ਪੱਤਰ ਵਿੱਚ ਮਜ਼ਦੂਰੀ 400 ਰੁਪਏ ਦੇਣ ਕਾਰਨ ਗਰੀਬ ਪਰਿਵਾਰਾਂ ਦੀ ਮਹਿਲਾ ਨੂੰ 1 ਸਾਲ ਵਿੱਚ 1,00,000 ਰੁਪਏ ਦੇਣ, MSP ਦਾ ਕਾਨੂੰਨ ਬਣਾਉਣ ਅਤੇ ਆਜ਼ਾਦੀ ਜਨਗਣਨਾ ਕਰਾਉਣ ਦਾ ਜ਼ਿਕਰ ਕੀਤਾ ਹੈ। ਕਾਂਗਰਸ ਨੇ ਵਨ ਨੇਸ਼ਨ ਵਨ ਇਲੈਕਸ਼ਨ ਦਾ ਵਿਰੋਧ ਕੀਤਾ। ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਤੈਅ ਸਮੇਂ 'ਤੇ ਕਰਵਾਏ ਜਾਣ ਅਤੇ ਮਤਦਾਨ EVM ਦੇ ਜ਼ਰੀਏ ਹੋਣਗੀਆਂ, ਲੇਕਿਨ VVPAT ਦੀ ਪਰਚੀ ਨਾਲ ਮਿਲਾਨ ਕੀਤਾ ਜਾਏਗਾ। ਉਹਨਾਂ ਆਖਿਆ ਕਿ ਪੁਲਿਸ ਅਤੇ ਕੇਂਦਰੀ ਏਜੰਸੀਆਂ ਸਖਤੀ ਨਾਲ ਕਾਨੂੰਨ ਦੇ ਅਨੁਸਾਰ ਕੰਮ ਕਰਨਗੀਆਂ। ਹਰ ਮਾਮਲੇ ਨੂੰ ਸੰਸਦ ਜਾਂ ਰਾਜ ਵਿਧਾਨ ਮੰਡਲ ਦੀ ਨਿਗਰਾਨੀ ਵਿੱਚ ਹੀ ਲਿਆਂਦਾ ਜਾਏਗਾ। ਦਿੱਲੀ ਸ਼ਰਾਬ ਨੀਤੀ ਕੇਸ ਵਿੱਚ 26 ਫਰਵਰੀ 2023 ਤੋਂ ਜੇਲ੍ਹ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਤਿਹਾੜ ਤੋਂ ਆਪਣੇ ਵਿਧਾਨ ਸਭਾ ਇਲਾਕੇ ਪਟਪੜਗੰਜ ਦੇ ਲੋਕਾਂ ਨੂੰ ਚਿੱਠੀ ਲਿਖੀ, ਜਿਸ ਵਿੱਚ ਉਹਨਾਂ ਆਖਿਆ ਕਿ ਜਲਦ ਹੀ ਉਹ ਬਾਹਰ ਮਿਲਣਗੇ। ਉਹਨਾਂ ਲਿਖਿਆ ਕਿ ਸਿੱਖਿਆ ਕ੍ਰਾਂਤੀ ਜ਼ਿੰਦਾਬਾਦ, ਲਵ ਯੂ ਆਲ। ਮਨੀਸ਼ ਸਿਸੋਦੀਆ ਨੇ ਇਹ ਚਿੱਠੀ 15 ਮਾਰਚ ਨੂੰ ਲਿਖੀ ਸੀ, ਹਾਲਾਂਕਿ ਆਮ ਆਦਮੀ ਪਾਰਟੀ ਨੇ ਇਸ ਨੂੰ ਆਪਣੇ ਪਲੇਟਫਾਰਮ 'ਤੇ ਅੱਜ ਜਾਰੀ ਕੀਤਾ ਹੈ। ਸਿਸੋਦੀਆ ਨੇ ਆਪਣੀ ਚਿੱਠੀ ਵਿੱਚ ਲਿਖਿਆ ਕਿ ਅੰਗਰੇਜ਼ਾਂ ਨੂੰ ਵੀ ਆਪਣੀ ਤਾਕਤ ਦਾ ਬਹੁਤ ਜ਼ਿਆਦਾ ਹੰਕਾਰ ਸੀ। ਆਪਣੀ ਸੱਤਾ ਦੇ ਦਮ 'ਤੇ ਉਹ ਜਿਸ ਨੂੰ ਚਾਹੁੰਦੇ ਉਸ 'ਤੇ ਝੂਠੇ ਦੋਸ਼ ਲਾ ਕੇ ਜੇਲ੍ਹ ਵਿੱਚ ਸੁੱਟ ਦਿੰਦੇ। ਸਿਸੋਦੀਆ ਨੇ ਆਖਿਆ ਕਿ ਜਿਸ ਤਰ੍ਹਾਂ ਅੰਗਰੇਜ਼ਾਂ ਦੀ ਤਾਨਾਸ਼ਾਹੀ ਖਿਲਾਫ਼ ਲੰਬੀ ਲੜਾਈ ਲੜ ਕੇ ਆਜ਼ਾਦੀ ਦਾ ਸੁਪਨਾ ਸੱਚ ਹੋਇਆ, ਉਸੇ ਤਰ੍ਹਾਂ ਦੇਸ਼ ਦੇ ਹਰ ਇੱਕ ਬੱਚੇ ਦੀ ਚੰਗੀ ਸਿੱਖਿਆ ਮਿਲਣ ਦਾ ਸੁਪਨਾ ਵੀ ਜ਼ਰੂਰ ਪੂਰਾ ਹੋਏਗਾ। ਸਿਸੋਦੀਆ ਦੀ ਜ਼ਮਾਨਤ 'ਤੇ ਕੱਲ੍ਹ 6 ਅਪ੍ਰੈਲ ਨੂੰ ਰਾਊਜ਼ ਐਵਨਿਊ ਅਦਾਲਤ ਵਿੱਚ ਸੁਣਵਾਈ ਹੋਣੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਅਤੇ ਰਾਜ ਸਭਾ ਮੈਂਬਰ ਪਾਰਲੀਮੈਂਟ ਸੰਜੇ ਸਿੰਘ ਨੇ ਸ਼ਰਾਬ ਘੁਟਾਲੇ ਪਿੱਛੇ ਭਾਜਪਾ ਦਾ ਹੱਥ ਦੱਸਦਿਆਂ ਉਹਨਾਂ ਆਖਿਆ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਾਜਿਸ਼ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ। ਜਾਂਚ ਏਜੰਸੀ ED ਨੇ TDP ਮੈਂਬਰ ਪਾਰਲੀਮੈਂਟ ਮੁੰਗਟਾ ਰੈਡੀ ਅਤੇ ਉਹਨਾਂ ਦੇ ਪਿਤਾ ਰਾਘਵ ਰੈਡੀ 'ਤੇ ਦਬਾਅ ਪਾ ਕੇ ਕੇਜਰੀਵਾਲ ਦੇ ਖਿਲਾਫ਼ ਬਿਆਨ ਦਿਵਾਉਣ ਦਾ ਦੋਸ਼ ਲਾਇਆ। ਸੰਜੇ ਸਿੰਘ ਨੇ ਆਖਿਆ ਕਿ ਮੁੰਗਟਾ ਰੈਡੀ ਹੁਣ ਪ੍ਰਧਾਨ ਮੰਤਰੀ ਦੀ ਤਸਵੀਰ ਲਾ ਕੇ ਚੋਣ ਲੜ ਰਹੇ ਨੇ। ਦਰਅਸਲ ਆਂਧਰਾ ਪ੍ਰਦੇਸ਼ ਤੋਂ TDP NDA ਦੀ ਸਹਿਯੋਗੀ ਪਾਰਟੀ ਹੈ। ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਸੰਜੇ ਸਿੰਘ ਤਿਹਾੜ ਜੇਲ੍ਹ ਤੋਂ ਬਾਹਰ ਆਏ ਅਤੇ ਉਹ 6 ਮਹੀਨੇ ਜੇਲ੍ਹ ਵਿੱਚ ਬੰਦ ਰਹੇ। ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਤਿਹਾੜ ਵਿੱਚ ਬੰਦ ਸਾਬਕਾ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਤੋਂ ਆਪਣੇ ਵਿਧਾਨ ਸਭਾ ਹਲਕੇ ਵਿੱਚ ਚਿੱਠੀ ਵੀ ਲਿਖੀ। ਸੰਜੇ ਸਿੰਘ ਨੇ ਆਖਿਆ ਕਿ 10 ਫਰਵਰੀ ਤੋਂ 16 ਜੁਲਾਈ ਤੱਕ ਰਾਘਵ ਮੋਗਟਾ ਦੇ 7 ਬਿਆਨ ਲਏ ਗਏ। ਇਹਨਾਂ ਵਿੱਚੋਂ 6 ਬਿਆਨਾਂ ਵਿੱਚ ਉਹਨਾਂ ਕੇਜਰੀਵਾਲ ਦੇ ਖਿਲਾਫ਼ ਕੁਝ ਨਹੀਂ ਬੋਲਿਆ, ਲੇਕਿਨ 16 ਜੁਲਾਈ ਨੂੰ 7ਵੇਂ ਬਿਆਨ ਵਿੱਚ ਉਹਨਾਂ ਆਪਣਾ ਰਵੱਈਆ ਬਦਲਿਆ ਅਤੇ ਉਹ ਸਾਜਿਸ਼ ਦਾ ਹਿੱਸਾ ਬਣੇ। ਉਹਨਾਂ ਆਖਿਆ ਕਿ 5 ਮਹੀਨਿਆਂ ਦੇ ਤੰਗ ਪਰੇਸ਼ਾਨੀ ਤੋਂ ਬਾਅਦ ਉਹਨਾਂ ਨੂੰ ਆਪਣਾ ਬਿਆਨ ਬਦਲਿਆ ਅਤੇ ਅਰਵਿੰਦ ਕੇਜਰੀਵਾਲ ਦੇ ਖਿਲਾਫ਼ ਖੜ੍ਹੇ ਹੋ ਗਏ।
ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ। ਸਤਿ ਸ਼੍ਰੀ ਅਕਾਲ।